ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਬ ਹੋਏ ਆਏ ਰਹਾਉ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ। ਸਾਕਤ ਮਰਹਿ ਸੰਤ ਸਭ ਜੀਵ ਹੈ, ਰਾਮ ਰਸਾਇਨ ਰਸਨਾ ਪੀਵ ਹੈ। ਕਹੋ ਕਬੀਰ ਪ੍ਰਭ ਕਿਰਪਾ ਕੀ ਜੈ, ਹਾਰ ਪਰੇ ਅਬ ਪੂਰਾ ਦੀ ਜੈ। ਕਹੋ ਕਬੀਰ ਪ੍ਰਭ ਕਿਰਪਾ ਕੀ ਜੈ, ਹਾਰ ਪਰੇ ਅਬ ਪੂਰਾ ਦੀ ਜੈ। ਗੌੜੀ ਕਬੀਰ ਜੀ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਜਗਮਗ ਜੋਤ ਬਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ, ਹੁਣ ਉਹ ਗੁਰੂ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਹੈ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਚੱਲ ਰਹੀ ਹੈ। ਭਗਤ ਕਬੀਰ ਜੀ ਇੱਕ ਅਧਿਆਤਮਕਵਾਦੀ ਜਿੱਥੇ ਮਹਾਂਪੁਰਖ ਸਨ, ਉੱਥੇ ਇੱਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ। ਉਹਨਾਂ ਦੀ ਅਕੱਟ ਦਲੀਲ ਦੇ ਸਾਹਮਣੇ ਬੜੇ ਬੜੇ ਪੰਡਿਤ, ਬੜੇ ਬੜੇ ਵਿਦਵਾਨ ਉਹ ਵੀ ਸਿਰਨੀਵੇਂ ਕਰ ਲੈਂਦੇ ਸਨ। ਹੁਣ ਭਗਤ ਕਬੀਰ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਜੋਈ ਕਰਦੇ ਹਨ। ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰਾਮ ਸ਼ਬਦ ਦੁਆਰਾ ਸੰਬੋਧਨ ਕਰਕੇ ਆਖਰੇ ਹਨ, ਹੇ ਵਾਹਿਗੁਰੂ ਜੀ, ਐਸੇ ਘਰ ਹਮ ਬਹੁਤ ਵਸਾਏ, ਇਹੋ ਜਿਹੇ ਘਰ, ਇਹੋ ਜਿਹੇ ਸਰੀਰ, ਇਹੋ ਜਿਹੇ ਮੁਕਾਮ ਅਸੀਂ ਪਹਿਲਾਂ ਵੀ ਬਹੁਤ ਵਸਾਏ ਹਨ। ਕਿਉਂ? ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉਸ ਬਾਣੀ ਦੇ ਵਿੱਚ ਹਜ਼ੂਰ ਨੇ ਇੱਕ ਬਹੁਤ ਸੁੰਦਰ ਵਾਕ ਲਿਖਿਆ ਹੈ, ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਉ, ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗੁਆਏ ਜੀਉ। ਮੈਂ ਬੜੇ ਦੂਰ ਤੋਂ ਚੱਲ ਕੇ ਆਇਆ ਹਾਂ। ਦੂਰ ਤੋਂ ਮੁਰਾਦ ਇਹ ਨਹੀਂ ਮੈਂ ਕਿਸੇ ਦੂਸਰੇ ਦੇਸ਼ ਤੋਂ ਚੱਲ ਕੇ ਆਇਆ ਹਾਂ, ਨਹੀਂ, ਦੂਰ ਦਾ ਮਤਲਬ ਹੈ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਇਹ ਅਨੇਕਾਂ ਜੂਨਾਂ ਦੇ ਵਿੱਚ ਭਟਕਦੇ ਹੋਏ ਅਸੀਂ ਆਏ ਹਾਂ। ਇੱਥੇ ਘਰ ਦਾ ਅਰਥ ਸਰੀਰ ਹੈ। ਕਿਉਂ? ਸਿੱਖ ਧਰਮ ਅਤੇ ਹੋਰ ਵੀ ਜਿਹੜੇ ਪੂਰਬੀ ਧਰਮ ਹਨ ਉਹ ਪੂਰਵ ਜਨਮ ਨੂੰ ਮੰਨਦੇ ਹਨ। ਇਸਲਾਮ ਧਰਮ, ਈਸਾਈ ਧਰਮ, ਕੁਝ ਹੋਰ ਪੱਛਮੀ ਧਰਮ ਉਹ ਪੁਨਰ ਜਨਮ ਤੋਂ ਇਨਕਾਰੀ ਹਨ। ਇੱਥੇ ਭਗਤ ਕਬੀਰ ਜੀ ਉਸ ਦਿਸ਼ਾ ਵੱਲ ਸੰਕੇਤ ਕਰ ਰਹੇ ਹਨ, ਹੇ ਵਾਹਿਗੁਰੂ ਜੀ, ਜਦੋਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਹੋ ਕੇ ਆਏ ਹਾਂ, ਇਹੋ ਜਿਹੇ ਘਰ, ਇਹੋ ਜਿਹੇ ਸਰੀਰ ਅਸੀਂ ਬਹੁਤ ਵਸਾਏ ਨੇ, ਉਹ ਕਿਹੜੇ ਹਨ? ਉਹਨਾਂ ਦੇ ਬਾਰੇ ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਪਹਿਲੀਆਂ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਕੀਤਾ ਹੈ। ਉਹ ਕਿਹੜੇ ਘਰ ਸਨ? ਲੋ, ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਕਬੀਰ ਜੀ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਅਸਥਾਵਰ ਦਾ ਅਰਥ ਹੈ ਇੱਕ ਥਾਂ ਤੇ ਸਥਿਰ ਰਹਿਣ ਵਾਲੇ, ਜਿਵੇਂ ਬਿਰਸ਼ ਹੁੰਦੇ ਹਨ, ਪੱਥਰ ਹੁੰਦੇ ਹਨ, ਅਕਸਰ ਇਹ ਵੀ ਤੇ ਇੱਕ ਜੂਨਾ ਨੇ। ਹਜ਼ੂਰ ਨੇ ਬਾਣੀ ਵਿੱਚ ਇਹਦੇ ਬਾਰੇ ਸਪਸ਼ਟ ਕੀਤਾ ਹੈ, ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਜਿੱਥੇ ਪਸ਼ੂ ਪੰਛੀ ਦੀਆਂ ਜੂਨਾਂ ਹਨ ਉੱਥੇ ਸੈਲ ਪੱਥਰ ਨੂੰ ਆਖਿਆ ਅਤੇ ਤਰਵਰ ਬਿਰਸ਼ ਨੂੰ ਆਖਿਆ ਹੈ, ਇਹ ਵੀ ਜੂਨਾਂ ਨੇ। ਅਸਥਾਵਰ ਦਾ ਅਰਥ ਹੈ ਇੱਕ ਥਾਂ ਤੇ ਸਿਰ ਰਹਿਣ ਵਾਲੇ, ਪੱਥਰ, ਪਹਾੜ, ਬਿਰਸ਼ ਆਦਿਕ। ਜੰਗਮ ਦਾ ਅਰਥ ਹੈ ਚੱਲਣ ਫਿਰਨ ਵਾਲੇ ਜਿਹੜੇ ਜੀਵ ਨੇ। ਕੀਟ ਪਤੰਗਾ ਜਿਹੜੇ ਹੋਰ ਕੀੜੇ ਤੇ ਪਤੰਗੇ ਦਾ ਅਰਥ ਪਰਵਾਨੇ ਨੇ, ਭੰਬਟ ਹਨ, ਜਾਂ ਕੀਟ ਪਤੰਗਾ ਦਾ ਅਰਥ ਹੈ ਜਿਹੜੇ ਹੋਰ ਛੋਟੇ ਮੋਟੇ ਕੀੜੇ ਮਕੌੜੇ ਨੇ, ਇਹ ਵੀ ਅਕਸਰ ਜੂਨਾਂ ਨੇ। ਭਗਤ ਕਬੀਰ ਜੀ ਕਹਿੰਦੇ ਹਨ, ਅਨਕ ਜਨਮ ਕੀਏ ਬਹੁ ਰੰਗਾ, ਅਸੀਂ ਬਹੁ ਰੰਗਾ, ਬਹੁਤ ਰੰਗਾਂ ਦੇ, ਕਈ ਰੰਗਾਂ ਦੇ ਅਨੇਕਾਂ ਜਨਮ ਧਾਰਨ ਕੀਤੇ, ਕਿਧਰੇ ਪੱਥਰਾਂ ਤੇ ਬਿਰਸ਼ਾਂ ਦੀ ਜੂਨੇ ਦੀ ਵਿੱਚ ਭਟਕਦੇ ਆਏ, ਕਿਧਰੇ ਪਸ਼ੂ ਪੰਛੀਆਂ ਦੀਆਂ ਜੂਨਾਂ ਦੇ ਵਿੱਚ ਭਟਕਦੇ ਆਏ, ਹੁਣ ਅਸੀਂ ਮਨੁੱਖਾ ਦੇਹ ਵਿੱਚ ਪਹੁੰਚੇ ਹਾਂ। ਇਸੇ ਲਈ ਮਨੁੱਖਾ ਦੇਹ ਨੂੰ ਸਭ ਤੋਂ ਉੱਤਮ ਆਖਿਆ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਸਤਿਗੁਰੂ ਕਹਿੰਦੇ ਨੇ ਐ ਮਨੁੱਖ, ਇਸ ਸੰਸਾਰ ਦੇ ਵਿੱਚ ਤੇਰੀ ਸਰਦਾਰੀ ਹੈ। ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀ ਦੁਨੀਆਂ ਦਾ ਬਾਦਸ਼ਾਹ ਬਣਾਇਆ ਹੈ। ਹੋਰ ਜਿਤਨੀਆਂ ਵੀ ਜੂਨਾਂ ਹਨ ਉਹ ਸਭ ਪਾਣੀ ਹਾਰ ਨੇ। ਮਨੁੱਖ ਉਹਨਾਂ ਨੂੰ ਸੁਖ ਸਿਕਸ਼ਿਤ ਕਰਕੇ ਮਨ ਮਰਜ਼ੀ ਦੇ ਕੰਮ ਲੈ ਸਕਦਾ ਹੈ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਅਸੀਂ ਇਹੋ ਜਿਹੇ ਘਰ, ਇਹੋ ਜਿਹੇ ਟਿਕਾਣੇ, ਇਹੋ ਜਿਹੇ ਸਰੀਰ ਅਨੇਕਾਂ ਹੀ ਵਸਾਏ ਹਨ, ਕਿਧਰੇ ਸਾਡੀ ਆਤਮਾ ਪੱਥਰਾਂ ਦੇ ਵਿੱਚ ਦੂਸਰੇ ਨੰਬਰ 'ਤੇ, ਬਨਸਪਤੀ ਵਿੱਚ ਤੀਜੇ ਨੰਬਰ 'ਤੇ, ਪਸ਼ੂ ਪੰਛੀ ਕੀੜੇ ਪਤੰਗਿਆਂ ਦੇ ਸਰੀਰ ਵਿੱਚ ਅਤੇ ਕਿਧਰੇ ਮਨੁੱਖੀ ਸਰੀਰਾਂ ਦੇ ਵਿੱਚ ਅਸੀਂ ਬਹੁ ਰੰਗਾਂ ਦੇ, ਕਈ ਰੰਗਾਂ ਦੇ ਅਨੇਕਾਂ ਜਨਮ ਧਾਰਨ ਕੀਤੇ ਹਨ।
ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ ਦਹਾਓ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਹੇ ਰਾਮ, ਹੇ ਵਾਹਿਗੁਰੂ ਜੀ, ਇਹੋ ਜਿਹੇ ਘਰ ਅਸੀਂ ਬਹੁਤ ਪਹਿਲਾਂ ਵਸਾ ਚੁੱਕੇ ਹਾਂ। ਕਦੋਂ? ਜਦੋਂ ਅਸੀਂ ਰਾਮ ਗਰਭ ਹੋਏ ਆਏ, ਜਦੋਂ ਅਸੀਂ ਗਰਭ ਦੇ ਵਿੱਚ ਹੋ ਕੇ ਆਏ ਹਾਂ। ਇਹਦਾ ਮਤਲਬ ਇਹ ਹੈ, ਪਤਾ ਨਹੀਂ ਅਸੀਂ ਕਿੰਨੀਆਂ ਜੂਨਾਂ ਦੇ ਵਿੱਚ ਗਰਭ ਦੇ ਵਿੱਚ ਹੁੰਦੇ ਆ ਰਹੇ ਹਾਂ। ਮਨੁੱਖ ਜੂਨ ਤੋਂ ਇਲਾਵਾ ਹੋਰ ਦੂਸਰੀਆਂ ਜੂਨਾਂ ਦੇ ਵਿੱਚ ਭਟਕਦੇ ਭਟਕਦੇ ਹੁਣ ਅਸੀਂ ਇਸ ਮਨੁੱਖਾ ਦੇਹ ਦੇ ਪੜਾਅ ਤੇ ਪਹੁੰਚ ਗਏ ਹਾਂ।
ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ, ਕਬਹੂ ਪੇਖਾਰੀ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ, ਇਸ ਮਨੁੱਖੀ ਸਰੀਰ ਦੇ ਅੰਦਰ ਵੀ ਅਸੀਂ ਕਈ ਘਰ ਵਸਾਏ ਨੇ। ਕਦੇ ਅਸੀਂ ਜੋਗੀਆਂ ਦੇ ਘਰ ਜਨਮ ਲਿਆ, ਕਦੇ ਜਤੀ ਬ੍ਰਹਮਚਾਰੀ ਬਣ ਗਏ, ਕਿਧਰੇ ਤਪੀ ਤਪਸਵੀ ਬਣ ਗਏ, ਕਦੇ ਬ੍ਰਹਮਚਾਰੀ ਬਣ ਗਏ, ਅਥਵਾ ਜਤੀ ਦਾ ਅਰਥ ਸੰਨਿਆਸੀ ਵੀ ਕੀਤਾ। ਜੋਗੀ, ਜਤੀ, ਸੰਨਿਆਸੀ, ਕਿਉਂਕਿ ਬ੍ਰਹਮਚਾਰੀ ਪਦ ਅੱਗੇ ਫਿਰ ਆ ਗਿਆ ਹੈ, ਤੇ ਕਈ ਤਪਸਵੀਆਂ ਦੇ ਵੀ ਅਸਾਂ ਸਰੀਰ ਧਾਰਨ ਕੀਤੇ। ਇੱਥੇ ਹੀ ਬਸਨੀ, ਕਬਹੂ ਰਾਜਾ ਛਤਰਪਤ, ਕਬਹੂ ਪੇਖਾਰੀ, ਕਦੇ ਅਸੀਂ ਰਾਜੇ ਦਾ ਸਰੀਰ ਵੀ ਧਾਰਨ ਕੀਤਾ, ਕਿਧਰੇ ਛਤਰਪਤ ਚੱਕਰਵਰਤੀ ਪਾਤਸ਼ਾਹ ਵੀ ਬਣੇ, ਕਬਹੂ ਪੇਖਾਰੀ ਤੇ ਕਦੀ ਭਿਖਾਰੇ ਵੀ ਬਣ ਕੇ ਵਿਚਰਦੇ ਰਹੇ ਹਾਂ। ਭਾਵ ਮਨੁੱਖਾ ਸਰੀਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਤੇ ਅਸਾਂ ਇਹਨਾਂ ਜਿਹੜੇ ਅਨੇਕਾਂ ਤਰ੍ਹਾਂ ਦੇ ਭੇਖ ਨੇ, ਆਸ਼ਰਮ ਨੇ, ਇਹ ਵੀ ਘਰ ਹੀ ਨੇ, ਇਹ ਵੀ ਅਸੀਂ ਵਸਾ ਕੇ ਵੇਖੇ ਨੇ। ਯੋਗੀ ਬਣ ਕੇ ਵੀ ਦੇਖਿਆ ਹੈ, ਸੰਨਿਆਸੀ ਬਣ ਕੇ ਵੀ ਦੇਖਿਆ ਹੈ, ਤਪਸਵੀ ਬਣ ਕੇ ਵੀ ਦੇਖਿਆ ਹੈ, ਬ੍ਰਹਮਚਾਰੀ ਹੋ ਕੇ ਵੀ ਦੇਖਿਆ ਹੈ, ਕਿਧਰੇ ਰਾਜੇ ਦੇ ਪਾਤਸ਼ਾਹ ਬਣ ਕੇ ਵੀ ਦੇਖਿਆ ਤੇ ਕਦੇ ਭਿਖਾਰੀ ਬਣ ਕੇ ਆਏ ਹਾਂ।
ਸਾਕਤ ਮਰ ਹੈ ਸੰਤ ਸਭ ਜੀਵ ਹੈ, ਰਾਮ ਰਸਾਇਣ ਰਸਨਾ ਪੀਵ ਹੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਅਸਾਂ ਇਹ ਇੱਕ ਤੱਤ ਕੱਢਿਆ ਹੈ, ਸਾਕਤ ਮਰ ਹੈ, ਜਿਹੜੇ ਸ਼ਕਤੀ ਦੇ ਉਪਾਸ਼ਕ ਨੇ, ਮਾਇਆ ਨਾਲ ਮੋਹ ਪਿਆਰ ਕਰਨ ਵਾਲੇ ਲੋਕ ਨੇ, ਜਿਹੜੇ ਪ੍ਰਕਿਰਤੀ ਦੇ ਪੁਜਾਰੀ ਨੇ, ਉਹ ਤਾਂ ਸਾਰੇ ਮਰਦੇ ਨੇ। ਸੰਤ ਸਭ ਜੀਵ ਹੈ, ਸੰਤ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹਨ, ਜਿਹੜੇ ਸਵਾਸ ਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਸਾਰੇ ਹੀ ਜਿਉਂਦੇ ਹਨ। ਸਾਕਤ ਮਰਦੇ ਨੇ, ਸੰਤ ਸਾਰੇ ਜਿਉਂਦੇ ਨੇ। ਉਹ ਕਿਉਂ? ਰਾਮ ਰਸਾਇਣ ਰਸਨਾ ਪੀਵੈ ਹੈ। ਉਹ ਮਹਾਂਪੁਰਖ ਆਪਣੀ ਰਸਨਾ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਨੇ। ਰਸਾਇਣ ਦਾ ਅਰਥ ਹੈ ਅੰਮ੍ਰਿਤ। ਉਹ ਮਹਾਂਪੁਰਖ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦੇ ਹਨ। ਇਸੇ ਲਈ ਉਹ ਸੰਤ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।
ਕਹੋ ਕਬੀਰ ਪ੍ਰਭ ਕਿਰਪਾ ਕੀ ਜੈ, ਹਾਰ ਪਰੇ ਅਬ ਪੂਰਾ ਦੀ ਜੈ।
ਭਗਤ ਕਬੀਰ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਹੁਣ ਤਾਂ ਸਾਡੇ ਤੇ ਕਿਰਪਾ ਕਰ ਦਿਓ, ਹਾਰ ਪਰੇ ਅਸੀਂ ਅਨੇਕਾਂ ਜੂਨਾਂ ਦੇ ਵਿੱਚ ਜਨਮ ਧਾਰਨ ਕਰ ਕਰਕੇ ਹਾਰ ਗਏ ਹਾਂ, ਅਬ ਪੂਰਾ ਦੀ ਜੈ, ਹੁਣ ਸਾਨੂੰ ਪੂਰਾ ਪਦ ਪੂਰਾ ਮੁਰਾਤਬਾ ਬਖਸ਼ਿਸ਼ ਕਰ ਦਿਓ। ਉਹ ਪੂਰਾ ਮੁਰਾਤਬਾ ਕੀ ਹੈ? ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਹਰ ਕਾ ਸੇਵਕ ਸੁਹਰ ਜਿਹਾ, ਭੇਦ ਨਾ ਜਾਣੂ ਮਾਨਸ ਦਿਹਾ, ਹੁਣ ਕਿਰਪਾ ਕਰੋ ਸਾਨੂੰ ਪੂਰਨ ਪਦਵੀ ਦਾ ਦਾਨ ਬਖਸ਼ਿਸ਼ ਕਰ ਦਿਓ।
ਗੌੜੀ ਕਬੀਰ ਜੀ ਕੇ ਨਾਲ ਰਲਾਏ ਲਿਖਿਆ ਮਹਲਾ ਪੰਜਵਾਂ, ਐਸ ਅਚਰਜ ਦੇਖਿਓ ਕਬੀਰ, ਦਦ ਕੈ ਪੋਲੈ ਬਿਰੋ ਲੈ ਨੀਰ ਲਹਾਓ।
ਲੋ ਹੁਣ ਅੱਗੇ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਗੌੜੀ ਕਬੀਰ ਜੀ ਕੀ ਇਹ ਸ਼ਬਦ ਭਗਤ ਕਬੀਰ ਜੀ ਦੇ ਚੱਲ ਰਹੇ ਨੇ ਤੇ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਹੁਣ ਪੰਚਮ ਪਾਤਸ਼ਾਹ ਜੋ ਬਾਣੀ ਦੇ ਕਰਤਾ ਨੇ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਭਗਤ ਕਬੀਰ ਜੀ ਦੀ ਬਾਣੀ ਦੇ ਨਾਲ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕੁਝ ਆਪਣੇ ਸਿਧਾਂਤ ਨੂੰ ਰਲਾ ਕੇ ਇਹ ਸ਼ਬਦ ਲਿਖਿਆ ਹੈ, ਭਾਵ ਕੁਝ ਅੰਸ਼ ਭਗਤ ਕਬੀਰ ਜੀ ਦੀ ਬਾਣੀ ਦੇ ਨੇ ਤੇ ਕੁਝ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ। ਇਹਨਾਂ ਦੋਨਾਂ ਨੂੰ ਰਲਾ ਕੇ ਇਹ ਸ਼ਬਦ ਸਤਿਗੁਰੂ ਨੇ ਲਿਖਿਆ ਹੈ ਤੇ ਜਾਂ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, ਜਦੋਂ ਭਗਤ ਕਬੀਰ ਜੀ ਹੋਰ ਭਗਤਾਂ ਸਮੇਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ ਤਾਂ ਹਜ਼ੂਰ ਨੇ ਉਹਨਾਂ ਦੀ ਬਾਣੀ ਦੇ ਵਿੱਚ ਇਹ ਸ਼ਬਦ ਆਪ ਉਚਾਰਨ ਕਰਕੇ ਲਿਖਵਾਇਆ। ਇਹ ਮਾਨੋ ਭਗਤ ਕਬੀਰ ਜੀ ਨੂੰ ਉਹਨਾਂ ਦੀ ਬਾਣੀ ਨੂੰ ਇੱਕ ਸਰੋਪਾਉ ਬਖਸ਼ਿਸ਼ ਕੀਤਾ, ਬਈ ਸਾਡੀ ਬਾਣੀ ਤੇ ਤੁਹਾਡੀ ਬਾਣੀ ਵਿੱਚ ਕੋਈ ਫਰਕ ਨਹੀਂ ਹੈ, ਦੋਨੋਂ ਹੀ ਇੱਕ ਬਰਾਬਰ ਨੇ। ਤੇ ਕੁਛ ਵਿਦਵਾਨਾਂ ਨੇ ਇਹ ਵੀ ਯਤਨ ਕੀਤਾ ਹੈ, ਬਈ ਜਿਹੜੇ ਤਿੰਨ ਪਦੇ ਹਨ ਉਹ ਭਗਤ ਕਬੀਰ ਜੀ ਦੇ ਹਨ, ਚੌਥਾ ਅੰਕ ਚੌਥਾ ਪਦਾ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ, ਪਰ ਇਹ ਤੇ ਆਪੋ ਆਪਣੀ ਵਿਦਵਾਨਾਂ ਦੀ ਕਲਪਨਾ ਹੀ ਹੋ ਸਕਦੀ ਹੈ। ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, ਜਿਹੜੇ ਭਗਤ ਬਾਣੀ ਦੇ ਵਿੱਚ ਕੁਝ ਐਸੇ ਵੀ ਸ਼ਬਦ ਤੇ ਸ਼ਲੋਕ ਆਏ ਨੇ ਜਿਹੜੇ ਗੁਰਮਤਿ ਸਿਧਾਂਤ ਦੀ ਕਸਵੱਟੀ ਦੇ ਵਿੱਚ ਪੂਰੇ ਨਹੀਂ ਸੀ ਉਤਰਦੇ, ਤੇ ਫਿਰ ਗੁਰੂ ਮਹਾਰਾਜ ਨੇ ਉਹਨਾਂ ਦੇ ਨਾਲ ਆਪਣੇ ਵੱਲੋਂ ਕੁਝ ਸ਼ਬਦ ਤੇ ਸ਼ਲੋਕ ਜੋੜ ਕੇ ਲਿਖੇ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਇਹ ਸ਼ਬਦ ਵੀ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਲਿਖਿਆ ਹੈ। ਲੋ ਭਗਤ ਕਬੀਰ ਜੀ ਦੇ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਆਖਦੇ ਹਨ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਰੋਲੈ ਨੀਰ। ਇੱਕ ਵਾਰੀ ਭਗਤ ਕਬੀਰ ਜੀ ਅੰਮ੍ਰਿਤ ਵੇਲਾ ਸੀ, ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ। ਇਹ ਕੋਈ ਬਿਰਧ ਮਾਈ ਜੋ ਅੰਮ੍ਰਿਤ ਵੇਲੇ ਦੁੱਧ ਰਿੜਕਦੀ ਸੀ, ਉਹ ਭੋਲੀ ਭਾਲੀ ਮਾਈ ਨੂੰ ਪਤਾ ਨਹੀਂ ਲੱਗਿਆ, ਇੱਕ ਪਾਸੇ ਦੁੱਧ ਦੀ ਚਾਟੀ ਰੱਖੀ ਹੋਈ ਸੀ, ਦੂਜੇ ਪਾਸੇ ਪਾਣੀ ਦਾ ਘੜਾ ਭਰ ਕੇ ਰੱਖਿਆ ਹੋਇਆ ਸੀ। ਹਨੇਰੇ ਦੇ ਵਿੱਚ ਉਸ ਮਾਈ ਨੇ ਪਾਣੀ ਵਾਲੇ ਘੜੇ ਵਿੱਚ ਹੀ ਜਾ ਕੇ ਮਧਾਣੀ ਲਾ ਦਿੱਤੀ ਤੇ ਪਾਣੀ ਰਿੜਕਣ ਲੱਗ ਪਈ। ਦਿਨ ਚੜ੍ਹਦੇ ਤੱਕ ਪਾਣੀ ਰਿੜਕਦੀ ਰਹੀ ਤੇ ਫਿਰ ਸੋਚਦੀ ਆ ਵੀ ਮੱਖਣ ਕਿਉਂ ਨਹੀਂ ਆਉਂਦਾ। ਐਸੋ ਅਚਰਜ ਦੇਖਿਓ ਕਬੀਰ, ਦਦ ਕਹਿ ਭੋਲੈ ਬਰੋਲੈ ਨੀ। ਭਗਤ ਕਬੀਰ ਜੀ ਨੇ ਇੱਕ ਐਸਾ ਅਸਚਰਜ ਕੌਤਕ ਦੇਖਿਆ, ਉਹ ਵਿਚਾਰੀ ਮਾਈ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕ ਰਹੀ ਸੀ ਤੇ ਹੁਣ ਦੱਸੋ ਉਹਨੂੰ ਮੱਖਣ ਕਿੱਥੋਂ ਮਿਲਣਾ ਸੀ। ਭਾਵ ਕਈ ਵਾਰੀ ਸੁਭਾਵਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਵੀ ਜਾਂਦੀਆਂ ਹਨ, ਕਿਉਂਕਿ ਐਸੋ ਅਚਰਜ ਜਿਹੜਾ ਸ਼ਬਦ ਹੈ ਵੀ ਇਹ ਜਿਹੜੇ ਅਚਰਜ ਜਿਹੜੀਆਂ ਗੱਲਾਂ ਦੁਨੀਆਂ ਵਿੱਚ ਵਰਤਦੀਆਂ ਨੇ ਉਹਨਾਂ ਦਾ ਭਗਤ ਕਬੀਰ ਜੀ ਨੇ ਇੱਥੇ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲੀ ਅਚਰਜ ਗੱਲ ਭਗਤ ਜੀ ਇਹ ਦੱਸਦੇ ਨੇ ਵੀ ਇੱਕ ਮਾਈ ਵਿਚਾਰੀ ਭੋਲੀ ਭਾਲੀ ਉਹ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕ ਰਹੀ ਸੀ ਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਦੁੱਧ ਰਿੜਕਦੀ ਹਾਂ ਜਾਂ ਪਾਣੀ ਰਿੜਕਦੀ ਹਾਂ। ਜਦੋਂ ਦਿਨ ਚੜਿਆ ਤੇ ਕਹਿਣ ਲੱਗੀ ਮੈਨੂੰ ਇੰਨਾ ਚਿਰ ਹੋ ਗਿਆ ਮੱਖਣ ਕਿਉਂ ਨਹੀਂ ਨਿਕਲਿਆ, ਤੇ ਜਦੋਂ ਢੱਕਣ ਚੱਕ ਕੇ ਦੇਖਿਆ ਤੇ ਉਹ ਪਾਣੀ ਵਾਲਾ ਕੜਾ ਸੀ। ਮਾਈ ਬੜੀ ਸ਼ਰਮਸਾਰ ਹੋਈ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਇਹ ਬੜਾ ਸੀ ਇੱਕ ਅਚਰਜ ਕੌਤਕ ਦੇਖਿਆ ਸੀ।
ਰਹਾਉ ਹਰੀ ਅੰਗੂਰੀ ਗਧਾ ਚਰੈ ਨਿਤੂਟ ਆਸੈ ਹੀ ਗੈ ਮਰੈ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਫਿਰ ਅੱਗੇ ਫਰਮਾਉਂਦੇ ਹਨ, ਜਦੋਂ ਹੋਰ ਅੱਗੇ ਗਏ ਤਾਂ ਭਗਤ ਕਬੀਰ ਜੀ ਨੇ ਕੀ ਵੇਖਿਆ ਹੈ, ਹਰੀ ਅੰਗੂਰੀ ਗਧਾ ਚਰੈ ਇੱਕ ਖੋਤਾ ਹੈ। ਉਹ ਹਰੀ ਹਰੀ ਅੰਗੂਰੀ ਦਾ ਅਰਥ ਹੈ ਵੀ ਜਿਹੜਾ ਤਾਜ਼ਾ ਘਾਹ ਜੰਮਿਆ ਹੋਵੇ। ਉਹ ਹਰੀ ਹਰੀ ਅੰਗੂਰੀ ਨੂੰ ਗਧਾ ਚਰ ਰਿਹਾ ਸੀ। ਨਿਤ ਉੱਠ ਹੱਸੈ ਹੀਂਗੈ ਮਰੈ, ਉਹ ਹਮੇਸ਼ਾ ਉੱਠ ਕੇ ਹੱਸਦਾ ਸੀ ਤੇ ਨਾਲੇ ਹਰੀ ਹਰੀ ਅੰਗੂਰੀ ਚਰ ਕੇ ਹੀਂਗਦਾ ਸੀ ਤੇ ਉਹ ਅਚਾਨਕ ਹੀ ਮਰੈ, ਉਹ ਮਰ ਗਿਆ। ਇਹ ਦੂਸਰਾ ਅਚਰਜ ਕੌਤਕ ਸੀ। ਇਹਦਾ ਮਤਲਬ ਇਹ ਸੀ ਜਿੱਥੇ ਉਹ ਭੋਲੀ ਮਾਈ ਦਹੀਂ ਦੇ ਭੁਲੇਖੇ ਪਾਣੀ ਰਿੜਕਦੀ ਸੀ, ਇਸੇ ਤਰ੍ਹਾਂ ਉਹ ਗਧਾ ਜਿਹੜਾ ਹਰੀ ਹਰੀ ਅੰਗੂਰੀ ਚਰਦਾ ਸੀ, ਹਮੇਸ਼ਾ ਉੱਠ ਕੇ ਹੱਸਦਾ ਤੇ ਹੀਂਗਦਾ ਸੀ, ਹਿਣਕਦਾ ਸੀ, ਉਹ ਹਰੀ ਅੰਗੂਰੀ ਖਾਂਦਾ ਖਾਂਦਾ ਹੀ ਮਰ ਗਿਆ। ਇਹ ਵੀ ਬੜੀ ਅਚਰਜ ਗੱਲ ਵੇਖੀ ਹੈ।
ਮਾਤਾ ਪੈਂਸਾ ਅਮਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ।
ਲੋ ਤੀਜੀ ਇੱਕ ਅਚਰਜ ਖੇਡ ਇਹ ਦੇਖੀ, ਮਾਤਾ ਪੈਸਾ, ਮਾਤਾ ਦਾ ਅਰਥ ਹੈ ਮਸਿਆ ਹੋਇਆ, ਪੈਸਾ ਦਾ ਅਰਥ ਹੈ ਵੀ ਸੰਡਾ ਝੂਟਾ। ਇੱਕ ਮਸਿਆ ਹੋਇਆ ਸਾਨ ਅਮੋਹਾ ਜਾਹੇ, ਅਮੋਹਾ ਦਾ ਅਰਥ ਹੈ ਅਮੋੜ ਹੋ ਕੇ, ਬੇਮੁਹਾਰਾ ਹੋ ਕੇ, ਬੇਲਗਾਮ ਹੋ ਕੇ ਉਹ ਜਾ ਰਿਹਾ ਸੀ ਤੇ ਕੁਦ ਕੁਦ ਚਰੈ ਰਸਾਤਲ ਪਾਏ। ਉਹ ਛੋਟੀਆਂ ਮੋਟੀਆਂ ਕੀਤੀਆਂ ਵਾੜਾਂ ਨੂੰ ਕੁਦ ਕੁਦ ਕੇ, ਟੱਪ ਟੱਪ ਕੇ ਤੇ ਜਾ ਕੇ ਜ਼ਿਮੀਦਾਰਾਂ ਦੀ ਹਰੀ ਫਸਲ ਨੂੰ, ਖੇਤੀ ਨੂੰ ਚਰਦਾ ਸੀ ਤੇ ਰਸਾਤਲ ਪਾਏ। ਤੇ ਭਗਤ ਜੀ ਕਹਿੰਦੇ ਅਸਾਂ ਕੀ ਦੇਖਿਆ, ਉਹ ਅਚਾਨਕ ਉਹ ਜਿਹੜਾ ਉਹ ਮਸਿਆ ਸਾਨ ਸੀ ਉਹ ਟੋਏ ਵਿੱਚ ਜਾ ਡਿੱਗਿਆ। ਜਿਹੜਾ ਲੋਕਾਂ ਦੀਆਂ ਹਰੀਆਂ ਹਰੀਆਂ ਫਸਲਾਂ ਉਜਾੜਦਾ ਸੀ ਤੇ ਵਾੜਾਂ ਟੱਪ ਟੱਪ ਕੇ ਹਰੀਆਂ ਹਰੀਆਂ ਫਸਲਾਂ ਚਰਦਾ ਸੀ, ਉਹ ਅਚਾਨਕ ਰਸਾਤਲ ਪਾਏ ਟੋਏ ਵਿੱਚ ਜਾ ਕੇ ਡਿੱਗ ਪਿਆ ਔਰ ਉੱਥੇ ਉਹਦੀ ਮੌਤ ਹੋ ਗਈ।
ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕਹੋ ਚੁੰਗੈ ਨਿਤ ਪੇਡ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਹੋਰ ਖੇਡ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋਈ, ਉਹ ਕੀ ਸੀ, ਲੇਲੇ ਕੋ ਚੁੰਗੈ ਨਿਤ ਪੇਡ। ਕਹਿੰਦੇ ਇੱਕ ਭੇਡ ਸੀ ਉਹ ਆਪਣੇ ਲੇਲੇ ਨੂੰ ਚੁੰਗਦੀ ਸੀ। ਇਹ ਗੱਲ ਬੜੀ ਅਜੀਬ ਹੈ। ਠੀਕ ਹੈ, ਲੇਲਾ ਕਹਿੰਦੇ ਨੇ ਜਿਹੜਾ ਭੇਡ ਦਾ ਛੋਟਾ ਬੱਚਾ ਹੁੰਦਾ ਉਹਨੂੰ ਲੇਲਾ ਕਹਿੰਦੇ ਨੇ। ਜਿਹੜੇ ਲੇਲੇ ਨੇ ਉਹ ਭੇਡ ਨੂੰ ਤਾਂ ਚੁੰਘਦੇ ਨੇ, ਪਰ ਕਹਿੰਦੇ ਨੇ ਇਹ ਬੜੀ ਅਚਰਜ ਗੱਲ ਵੇਖੀ ਵੀ ਭੇਡ ਲੇਲੇ ਨੂੰ ਚੁੰਘ ਰਹੀ ਸੀ। ਇਹ ਵੀ ਬੜੀ ਅਜੀਬ ਗੱਲ ਹੈ, ਉਲਟੀ ਗੱਲ ਹੈ। ਭਗਤ ਕਬੀਰ ਜੀ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ, ਵੀ ਇਹੋ ਜਿਹਾ ਸੀ ਅਚਰਜ ਕੌਤਕ ਦੇਖਿਆ।
ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਜੀ ਪਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਰਾਮ ਰਮਤ, ਰਾਮ ਰਾਮ ਉਚਾਰਨ ਕਰਦਿਆਂ ਹੋਇਆਂ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ, ਜਿਹੜੀ ਆਤਮ ਵਿਸ਼ੈਣੀ ਮਤ ਬੁੱਧੀ ਪ੍ਰਗਟ ਹੋ ਗਈ ਹੈ, ਕਹੋ ਕਬੀਰ ਗੁਰ ਸੋਜੀ ਪਾਈ। ਭਗਤ ਕਬੀਰ ਜੀ ਕਹਿੰਦੇ ਨੇ ਵੀ ਸਤਿਗੁਰੂ ਨੇ ਹੁਣ ਸਾਨੂੰ ਸੋਝੀ ਪਾ ਦਿੱਤੀ ਹੈ ਵੀ ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਜੋ ਵੀ ਕੁਛ ਵਰਤ ਰਿਹਾ ਹੈ ਉਹ ਬੜਾ ਅਜੀਬ ਹੀ ਇੱਕ ਦ੍ਰਿਸ਼ ਹੈ। ਇਹ ਹੈ ਬਾਹਰਲਾ ਅਰਥ। ਲਾਉਣ ਜਿਹੜਾ ਇਹਦਾ ਅੰਤਰੀ ਭਾਵ ਹੈ ਉਹਦੇ ਬਾਰੇ ਮਹਾਂਪੁਰਖ ਇਉਂ ਵਿਚਾਰ ਦੱਸਦੇ ਸਨ, ਐਸੋ ਅਚਰਜ ਦੇਖਿਓ ਕਬੀਰ। ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਇੱਕ ਬੜਾ ਹੀ ਅਸਚਰਜ ਕੌਤਕ ਦੇਖਿਆ ਕਿ ਦੂਸਰਾ ਅਰਥ ਹੈ, ਅੰਤਰੀਵ ਅਰਥ ਹੈ, ਸਿਧਾਂਤਕ ਅਰਥ ਹੈ। ਦਦ ਕੈ ਪੋਲੈ ਬਰੋਲੈ ਨੀਰ, ਵੀ ਕਈ ਐਸੇ ਵੀ ਕਰਮ ਕਾਂਡੀ ਲੋਕ ਨੇ ਜਿਹੜੇ ਦਹੀਂ ਤੋਂ ਮੁਰਾਦ ਹੈ ਨਿਸ਼ਕਾਮ ਕਰਮਾਂ ਦੀ, ਉਹ ਨਿਸ਼ਕਾਮ ਕਰਮਾਂ ਦੇ ਭੁਲੇਖੇ ਦੇ ਵਿੱਚ ਬਰੋਲੈ ਨੀਰ, ਉਸ ਕਾਮ ਕਰਮਾਂ ਦਾ ਪਾਣੀ ਹੀ ਰਿੜਕੀ ਜਾ ਰਹੇ ਨੇ। ਇਹਦਾ ਮਤਲਬ ਇਹ ਹੈ, ਨਿਸ਼ਕਾਮ ਕਰਮ ਕਰਨ ਦੇ ਨਾਲ ਅੰਤਹਿਕਰਨ ਸ਼ੁੱਧ ਹੁੰਦਾ ਹੈ, ਤੇ ਸਕਾਮ ਕਰਮ ਕਰਨ ਦੇ ਨਾਲ ਸਾਡੀ ਕਾਮਨਾ ਪੂਰੀ ਹੁੰਦੀ ਪਰ ਮਨ ਨਹੀਂ ਨਿਰਮਲ ਹੁੰਦਾ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਅਸੀਂ ਇਹ ਵੀ ਬੜੀ ਅਸਚਰਜ ਗੱਲ ਵੇਖੀ ਹੈ, ਕਰਮ ਕਾਂਡੀ ਲੋਕ ਨਿਸ਼ਕਾਮ ਕਰਮਾਂ ਦੇ ਭੁਲੇਖੇ ਸਕਾਮ ਕਰਮਾਂ ਦਾ ਪਾਣੀ ਰਿੜਕੀ ਜਾ ਰਹੇ ਨੇ, ਔਰ ਉਹ ਇਸ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਲੋੜਦੇ ਨੇ। ਪਰ ਉਹਨਾਂ ਨੂੰ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ, ਕਿਉਂਕਿ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ, ਤੀਰਥ ਵਰਤੇ ਅਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਤੀਰਥ ਵਰਤ ਪੁੰਨ ਦਾਨ ਕਰਕੇ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਸਕਾਮ ਕਰਮਾਂ ਦਾ ਹੰਕਾਰ ਹੋ ਹੀ ਜਾਂਦਾ ਹੈ। ਕਰਮ ਕਰਤ ਵਧੇ ਅਹਮੇਵ, ਪਿੱਛੇ ਭਗਤ ਕਬੀਰ ਜੀ ਆਖ ਆਏ ਹਨ, ਤੇ ਜਿਸ ਕੰਮ ਦਾ ਹੰਕਾਰ ਹੋ ਜਾਵੇ ਉਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੰਜਵੇਂ ਗੁਰਦੇਵ ਜੀ ਦੇ ਵੀ ਬਚਨ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਵੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਦੇਖ ਲੋ, ਕਰਮ ਕਾਂਡੀ ਲੋਕ ਨਿਸ਼ਕਾਮ ਕਰਮਾਂ ਦੇ ਭੁਲੇਖੇ ਪਾਣੀ ਰਿੜਕੀ ਜਾ ਰਹੇ ਨੇ, ਤੇ ਉਹਨਾਂ ਨੂੰ ਪਾਣੀ ਰਿੜਕੇ ਭਲਾ ਆਤਮਕ ਆਨੰਦ ਮੁਕਤੀ ਦਾ ਮੱਖਣ ਕਿਵੇਂ ਮਿਲ ਸਕਦਾ ਹੈ? ਨਹੀਂ ਮਿਲ ਸਕਦਾ। ਹੁਣ ਰਹਾਓ, ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ,
ਹਰੀ ਅੰਗੂਰੀ ਗਧਾ ਚਰੈ ਨਿਤ ਉਠਾ ਸਹੀ ਗਮਰੈ।
ਲੋ, ਭਗਤ ਜੀ ਕਹਿੰਦੇ ਨੇ, ਗਧੇ ਵਾਂਗੂ ਜਿਹੜਾ ਵਿਕਾਰੀ ਪੁਰਸ਼ ਹੈ, ਹਰੀ ਅੰਗੂਰੀ ਗਧਾ ਚਰੈ, ਉਹ ਜਿਹੜਾ ਗਧੇ ਵਾਂਗੂ ਵਿਕਾਰੀ ਪੁਰਸ਼ ਹੈ, ਆਲਸੀ ਪੁਰਸ਼ ਹੈ, ਉਹ ਵਿਸ਼ਿਆਂ ਦੀ ਹਰੀ ਹਰੀ ਅੰਗੂਰੀ ਨੂੰ ਚਰਦਾ ਰਹਿੰਦਾ। ਨਿਤ ਉਠ ਹਾਸੈ ਹਿੰਗੈ ਮਰੈ, ਜਿਹੜਾ ਵਿਸ਼ਈ ਪੁਰਸ਼ ਹੈ ਉਹ ਹਰੀ ਹਰੀ ਵਿਸ਼ਿਆਂ ਦੀ ਅੰਗੂਰੀ ਚਰਦਾ ਹੈ, ਹਮੇਸ਼ਾ ਉੱਠ ਕੇ ਹੱਸਦਾ ਵੀ ਹੈ ਤੇ ਹਿਣਕਦਾ ਵੀ ਹੈ, ਘੋੜੇ ਵਾਂਗੂ ਹਿਣਕਦਾ ਵੀ ਹੈ, ਤੇ ਮਰੈ, ਬਸ ਉਹ ਵਿਸ਼ਿਆਂ ਦੀ ਅੰਗੂਰੀ ਚਰਦਾ ਚਰਦਾ ਹੀ ਆਖਰ ਮਰ ਜਾਂਦਾ। ਇਹ ਹੈ ਵਿਸ਼ਈ ਲੋਕਾਂ ਦੀ ਦਸ਼ਾ। ਜਦੋਂ ਤੋਂ ਹੋਸ਼ ਸੰਭਾਲਦੇ ਨੇ ਉਹ ਹਰੀ ਅੰਗੂਰੀ ਚਰਨਾ ਸ਼ੁਰੂ ਕਰ ਦਿੰਦੇ ਹਨ। ਇਹਦਾ ਮਤਲਬ ਇਹ ਹੈ, ਨਸ਼ਿਆਂ ਤੇ ਵਿਸ਼ਿਆਂ ਦੇ ਸੁੱਖ ਇਹ ਹਰੀ ਹਰੀ ਅੰਗੂਰੀ ਹੈ, ਇਹ ਨਵੀਂ ਜੰਮੀ ਹੋਈ ਇਹ ਇੱਕ ਅੰਗੂਰੀ ਹੈ, ਇਹਨੂੰ ਚਰਦੇ ਚਰਦੇ ਸਾਰੀ ਉਮਰ ਹੀ ਲੰਘ ਜਾਂਦੀ ਹੈ। ਬਸ ਹਾਸੇ ਮਖੌਲ ਠੱਠੇ ਕਰਦਿਆਂ ਹੋਇਆਂ, ਗਧੇ ਵਾਂਗੂ ਹਿਣਕਦਿਆਂ ਹੋਇਆਂ, ਤੇ ਅਖੀਰ ਉਹਨਾਂ ਦੀ ਮੌਤ ਆ ਜਾਂਦੀ ਹੈ। ਇਸੇ ਤਰ੍ਹਾਂ ਵਿਸ਼ਿਆਂ ਦੀ ਅੰਗੂਰੀ ਚਰਦੇ ਚਰਦੇ ਵਿਸ਼ਈ ਲੋਕ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੇ ਹਨ।
ਮਾਤਾ ਪੈਸਾ ਮੋਹਾ ਜਾਏ ਕੁਝ ਕੁਝ ਚਰੈ ਰਸਾ ਤਲ ਪਾਏ।
ਲੋ, ਭਗਤ ਜੀ ਕਹਿੰਦੇ ਨੇ, ਮਾਤਾ ਪੈਸਾ ਅਮੋਹਾ ਜਾਏ, ਜਿਹੜਾ ਹੰਕਾਰੀ ਮਨ ਹੈ, ਮਾਤਾ ਪੈਸਾ ਮਸਤਿਆ ਹੋਇਆ ਸਾਨ ਹੈ, ਜਿਹੜਾ ਹੰਕਾਰੀ ਮਨ ਹੈ, ਵਿਕਾਰੀ ਮਨ ਹੈ, ਇਹ ਮਸਤੇ ਸਾਨ ਵਾਂਗੂ ਅਮੋਹਾ ਜਾਏ, ਅਮੋੜ ਹੋ ਕੇ ਜਾਂਦਾ ਹੈ। ਕਿੱਥੇ ਜਾਂਦਾ ਹੈ? ਹਰੀਆਂ ਹਰੀਆਂ ਚਰਨ ਵਾਸਤੇ। ਹੰਕਾਰੀ ਤੇ ਵਿਕਾਰੀ ਮਨ ਮਸਤੇ ਹੋਏ ਸਾਨ ਵਾਂਗੂ ਹਰੀਆਂ ਹਰੀਆਂ ਚਰਨ ਵਾਸਤੇ ਜਾਂਦਾ ਹੈ, ਪਾਵ ਪ੍ਰਾਏ ਘਰਾਂ ਦੇ ਵਿੱਚ ਵਿਕਾਰ ਤੇ ਵਿਭਚਾਰ ਦੇ ਲਈ ਚੋਰੀ ਯਾਰੀ ਕਰਨ ਵਾਸਤੇ ਜਾਂਦਾ ਹੈ। ਕੁਦ ਕੁਦ ਚਰੈ ਰਸਾਤਲ ਪਾਏ, ਤੇ ਫਿਰ ਜਿਹੜੀਆਂ ਧਰਮ ਦੀਆਂ ਵਾੜਾਂ ਨੇ, ਸਮਾਜ ਦੀਆਂ ਹੱਦਾਂ ਨੇ, ਉਹਨਾਂ ਨੂੰ ਕੁੱਦ ਕੁੱਦ ਕੇ ਟੱਪ ਟੱਪ ਕੇ ਜਾਂਦਾ। ਆਪਣੀ ਵੀ ਘਰਵਾਲੀ ਹੁੰਦੀ ਹੈ, ਆਪਣਾ ਵੀ ਪਰਿਵਾਰ ਹੁੰਦਾ, ਉਹਦੀ ਪਰਵਾਹ ਨਹੀਂ ਕਰਦਾ। ਜਿਵੇਂ ਪਸ਼ੂ ਦਾ ਸੁਭਾਅ ਹੁੰਦਾ ਹੈ, ਔਰ ਉਹ ਚਾਹੇ ਆਪਣੀ ਖੁਰਨੀ ਵਿੱਚ ਪੱਠੇ ਪਏ ਵੀ ਹੋਣ, ਫਿਰ ਵੀ ਦੂਜੇ ਪਾਸੇ ਮੂੰਹ ਮਾਰਨੋਂ ਨਹੀਂ ਹਟਦਾ। ਇਹ ਕੁਛ ਐਸੇ ਹੰਕਾਰੀ ਤੇ ਵਿਕਾਰੀ ਲੋਕਾਂ ਦਾ ਸੁਭਾਅ ਹੁੰਦਾ ਹੈ। ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਜਿਹੜੀ ਧਾਰਮਿਕ ਮਰਯਾਦਾ ਹੈ ਉਹਨੂੰ ਵੀ ਛੱਡ ਕੇ, ਸਮਾਜਿਕ ਰਸਮਾਂ ਰੀਤਾਂ ਨੂੰ ਵੀ ਛੱਡ ਕੇ, ਤੇ ਪਰਾਏ ਘਰਾਂ ਦੇ ਵਿੱਚ ਜਾ ਕੇ ਵਿਸ਼ਿਆਂ ਦੀ ਫਸਲ ਚਰਦਾ ਹੈ, ਹਰੀ ਹਰੀ ਫਸਲ ਚਰਦਾ ਹੈ, ਰਸਾਤਲ ਪਾਏ ਤੇ ਫਿਰ ਹੁੰਦਾ ਕੀ ਹੈ? ਇੱਕ ਦਿਨ ਐਸਾ ਵੀ ਆ ਜਾਂਦਾ ਹੈ ਵੀ ਜਦੋਂ ਉਸਨੂੰ ਰਸਾਤਲ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਭਾਵ ਉਹਨੂੰ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਿਉਂਕਿ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਨੇ, ਪਾਰ ਤਰੇ ਰਾਵਣ ਜਾਏ ਸਹੀ ਤਾਂ ਲੱਜੀਏ। ਜਿਹੜੇ ਲੋਕ ਪਰਾਏ ਘਰਾਂ ਦੇ ਵਿੱਚ ਵਿਸ਼ਿਆਂ ਦਾ ਸੁੱਖ ਭੋਗਣ ਲਈ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਨਰਕ ਦੇ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ, ਇਹ ਉਹਨਾਂ ਨੂੰ ਸਜ਼ਾ ਮਿਲਦੀ ਹੈ। ਕੁਦ ਕੁਦ ਚਰੈ ਰਸਾਤਲ ਪਾਏ, ਜਿਹੜੇ ਧਾਰਮਿਕ ਮਰਯਾਦਾ ਨੂੰ ਵੀ ਟੱਪ ਕੇ ਤੇ ਸਮਾਜਿਕ ਕਦਰੋਂ ਕੀਮਤਾਂ ਨੂੰ ਵੀ ਛੱਡ ਕੇ ਤੇ ਪਰਿਵਾਰਕ ਜਿਹੜੇ ਸੰਬੰਧ ਨੇ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰਕੇ ਪਰਾਏ ਘਰਾਂ ਦੇ ਵਿੱਚ ਵਿਸ਼ੇ ਸੁੱਖ ਭੋਗਣ ਲਈ ਜਾਂਦੇ ਨੇ, ਆਖਰ ਉਹ ਨਰਕਾਂ ਦੇ ਟੋਏ ਵਿੱਚ ਡਿੱਗਦੇ ਹਨ।
ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕਹੋ ਚੁੰਗੇ ਨਿਤ ਪੇਡ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਇੱਕ ਹੋਰ ਖੇਡ ਪ੍ਰਗਟ ਹੋਈ ਹੈ, ਇੱਕ ਅਸੀਂ ਹੋਰ ਬੜਾ ਭਿਆਨਕ ਤਮਾਸ਼ਾ, ਇੱਕ ਬੜਾ ਸਚਰਜ ਤਮਾਸ਼ਾ ਦੇਖਿਆ ਹੈ। ਉਹ ਕੀ ਹੈ? ਲੇਲੇ ਕੋ ਚੁੰਗਾ ਨਿਤ ਭੇਡ, ਵੀ ਜਿਹੜੀ ਭੇਡ ਹੈ ਹਮੇਸ਼ਾ ਲੇਲੇ ਨੂੰ ਚੁੰਗਦੀ ਹੈ। ਇਹ ਬਾਹਰਲਾ ਅਰਥ ਹੈ, ਪਰ ਇੱਧਰ ਲੇਲਾ ਕੌਣ ਹੈ? ਜੀਵ। ਭੇਡ ਕੌਣ ਹੈ? ਮਾਇਆ। ਮਾਇਆ ਸਾਰਿਆਂ ਦੀ ਮਾਂ ਹੈ ਨਾ, ਏਕਾ ਮਾਈ ਜੁਗਤ ਵੀ ਆਈ। ਇਸ ਮਾਇਆ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਜੀਵ ਇਹਦਾ ਪੁੱਤਰ ਹੈ। ਲੇਲੇ ਕੋ ਚੁੰਗਾ ਨਿਤ ਭੇਡ, ਇਹ ਜਿਹੜੀ ਮਾਇਆ ਰੂਪੀ ਭੇਡ ਹੈ, ਜੀਵ ਰੂਪੀ ਲੇਲੇ ਨੂੰ ਹਮੇਸ਼ਾ ਲਈ ਚੁੰਗਦੀ ਹੈ। ਇਹਦਾ ਮਤਲਬ ਇਹ ਹੈ, ਇਹ ਜਿਹੜਾ ਮਨੁੱਖ ਹੈ ਇਹ ਤੇ ਸੋਚਦਾ ਵੀ ਮੈਂ ਮਾਇਆ ਨੂੰ ਭੋਗ ਰਿਹਾ ਹਾਂ, ਤੇ ਮਾਇਆ ਉਲਟਾ ਜੀਵ ਨੂੰ ਹੀ ਉਹ ਚੁੰਗ ਜਾਂਦੀ ਹੈ, ਭਾਵ ਇਹਦਾ ਸਾਹ ਸਤ ਸਾਰਾ ਖੋ ਲੈਂਦੀ ਹੈ।
ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਾਰਨ ਕਰਦਿਆਂ ਕਰਦਿਆਂ ਸਾਨੂੰ ਐਸੀ ਵਿਵੇਕ ਵਾਲੀ ਮਤ ਆ ਕੇ ਪ੍ਰਗਟ ਹੋ ਗਈ ਹੈ, ਅਥਵਾ ਆਤੋ ਵਿਸ਼ੈਣੀ ਬੁੱਧੀ। ਤੁਗਰਿਆ ਸੂਖਮਿਆ ਤੁਗਰਿਆ ਬੁੱਧਿਆ ਸੂਖਮਿਆ ਸੂਖਮ ਦਰਸੀ, ਜਿਹੜੀ ਐਸੀ ਬੁੱਧੀ ਹੈ ਉਹ ਪ੍ਰਗਟ ਹੋ ਗਈ ਹੈ। ਕਹੋ ਕਬੀਰ ਗੁਰ ਸੋਝੀ ਪਾਈ, ਭਗਤ ਕਬੀਰ ਜੀ ਆਖਦੇ ਨੇ ਇਹ ਸੋਝੀ ਸਾਨੂੰ ਗੁਰੂ ਨੇ ਪਾਈ ਹੈ, ਇਹ ਸਮਝ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਕਬੀਰ ਜੀ ਦੇ ਪਹਿਲੇ ਗੁਰੂ ਸਵਾਮੀ ਰਾਮਾਨੰਦ ਜੀ ਸਨ, ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੁਆਰਾ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਸੀ, ਇਹ ਸੋਝੀ ਸਾਨੂੰ ਗੁਰੂ ਨੇ ਪਾਈ ਹੈ।